सत्संगति बोलना सतनाम श्री वाह कारोबार संकोच दे हुए आप हफ्तावारी दीवान देवते बहुत प्यार ते श्रद्धा दे नाल घर तो चल के आए हो। हरिदा जस करन वास्ते आपां सारे गुरु ग्रंथ साहिब की हजूरी दे अंदर महाराज जी अपार कृपा दे सदके इस कलयुग दे अंदर जिसनों सरदा बलदा युग आख्या उस सुशोभित होने का सानू मौका प्राप्त है। ये बड़ी भारी दया है गुरु महाराज का। कलयुग पूरे जोरां ते चल रहे, किसे इसकी अग बहुती लगी हुई है, किते थोड़ी लगी हुई है, किते सुलग रहा है, लेकिन सारा संसार हिलिया पिया। इसने जो कुछ गुरु नानक पातशाह नूं फरमा दस्या सी कि महाराज मेरे युग दे अंदर इस तरह होएगा, उस तरह संसार की हालत हो रही है। कोई जवान नहीं रही किसी की, धोखा ही धोखा, छड़े छल, फरेवे फरेवे, एक दूए तो सब डर रहे हैं। ऐसे युग दे अंदर परमेश्वर की भगती हरी का जस करना एक बहुत बड़ी दुर्लभ चीज है जो विरले विरले पुरशां दे भागां विच आया करदी। सारे संसार के भाग इको जी नहीं होंदे, जिसके भाग उदय हो जाते ने, प्रगट हो जाते ने, उनू सत्संग मिल जाए कर। सत्संगत कैसी जानी है, जिथे एको नाम बखाणी है, जिथे नाम का जिक्र होवे, नाम की महिमा का जिक्र होवे, नामियां की महिमा का जिक्र होवे, गुरु का जिक्र होवे, वो सत्संग होया कर। जिथे एक दूए के दोष कटे जान, ईरखा दियां लहरां चलन, क्रोध आवे, नास्तिकता मन में आवे, बहम ते भरम पैन, वो सत्संग नहीं होया करता। आदमियों का कठ जरूर होया कर। सो ये सत्संग भागा वालों प्राप्त होंगे। इस युग न महाराज ने अग का वहीकल किया, भाई संसार अग अगन के वहीकल च बैठा जा रहा। वहीकल कहते रथ में बहुत किस्म दियां अगां जल रही हैं। सब तो वड्डी अग तृष्णा की जल रही है। तृष्णा बिरले ही की बूझे, कोई बिरला पुरशा जी जी तृष्णा बूझी है। कोट जोरे ला करोरे मन ना हो रहा, परे परे ही को लूझी है। आदमी की प्रकृति परे ही परे जाती है, होर अगे होर अगे टिकता नहीं बंदा कितने, क्योंकि संतोख नहीं अंदर पैदा होंगे। बिना संतोख नहीं को रज, जिन्ना चिर संतोख नहीं आता उन्ना चिर रज नहीं होया कर। एक कोई गरीब आदमी सी, बहुत दुखी हो रहा सी, घर का कारोबार नहीं की चल, जे 10 रुपये कमा के लिया तो खर्च 20 का हों, 20 कमा के लिया तो 40 का हों, 40 लिया तो 80 का हों, दूसरा पासा नहीं सी आ रहा। उस वेले बड़ी सोच विच है भी की करया जाए, गुजारा नहीं चल रहा, करया किस तरह नाल जाए। तां उसने कितों किसे भले पुरश तों पुछया, कहन लग्या भी कोई तरीका है जिदे नाल मेरा गुजारा चल जाए। वह कहिंदे देख प्रेमिया, संसार दे अंदर बीजिया होया वड्डी है, जे आ बीजा है सो लूना है, करवा सुंदरा खेत। जदों बीजन का मौका सी उस वेले तू सुता पिया सी, ये तो बीजा ही पैंदा, एक बीज लै हजार हो जाएगा, वध भी जाएगा। जिह जी भावना, जिह जी जमीन, वह जी फसल हो जाया करदी। कलर खेती च नहीं आता, इस करके महाराज कहिंदे खेत पछाण बीजा दा। पहला देखो भी जिहड़ा दे रहे हैं ये किसे लेखे च भी लगना है कि एवें ही खा पी जाना। सो वध जाया करदे। कैसी मिसाल आउंदी है, नामदेव जी ने मरी हुई गऊ नूं जिउंदा कीता, बड़ा झगड़ा वध्या रहा। बादशाह दिल्ली का सलेम शाह एक पासे ते नामदेव जी एक पासे, नामदेव जी सहज च बैठते ਮੌਜ ਦੇ ਨਾਲ ਆਪਣੇ ਬੰਦਗੀ ਕਰਦੇ ਨੇ, ਜਮੁਨਾ ਦੇ ਕਿਨਾਰੇ ਆਏ ਹੋਏ ਨੇ ਦਿੱਲੀ, ਸੰਗਤਾਂ ਜੁੜਦੀਆਂ ਨੇ, ਅਤੇ ਅੱਜ ਜਿਸ ਵਕਤ ਆਪ ਸਮਾਧੀ ਤੋਂ ਉਥਾਨ ਹੁੰਦੇ ਨੇ ਤਾਂ ਉਸ ਵੇਲੇ ਕੀ ਦੇਖਦੇ ਹਾਂ, ਇੱਕ ਬੀਬੀ ਪੂਰੇ ਗਹਿਣੇ ਪਾਏ ਹੋਏ ਨੇ, ਸਿਰ ਵਿੱਚ ਮਾਂਗ ਲਾਈ ਹੋਈ ਹੈ ਕੇਸਰ ਦੀ ਸੰਦੂਰ ਦੀ, ਅਤੇ ਦੇਖਣ ਤੋਂ ਪ੍ਰਤੀਤ ਹੁੰਦਾ ਹੈ ਕਿ ਕੋਈ ਸੁਹਾਗਣ। ਇੰਨਾ ਹੀ ਦੇਖਿਆ ਨਾਮਦੇਵ ਜੀ ਨੇ, ਉਹਨੇ ਨਮਸਕਾਰ ਕਰੀ, ਸੰਤਾਂ ਕੋਲ ਆਸ਼ੀਰਵਾਦ ਹੁੰਦੀ ਹੈ, ਕਾਰੋਬਾਰ ਦੀ ਵੀ ਆਸ਼ੀਰਵਾਦ ਦਿੰਦੇ ਨੇ, ਅਤੇ ਸਭ ਤੋਂ ਵੱਡੀ ਜਦ ਜ਼ਿਆਦਾ ਪ੍ਰਸੰਨ ਹੋ ਜਾਣ ਫਿਰ ਕਹਿੰਦੇ ਨੇ ਤੈਨੂੰ ਨਾਮ ਚੇਤਾ ਆਵੇ, ਤੈਨੂੰ ਗੁਰੂ ਚੇਤਾ ਆਵੇ, ਕਿਉਂਕਿ ਇਹ ਸਭ ਤੋਂ ਵੱਡੀ ਅਸੀਸ ਹੁੰਦੀ ਹੈ ਸਾਧੂਆਂ ਦੀ, ਤੈਨੂੰ ਵਾਹਿਗੁਰੂ ਨਾ ਭੁੱਲੇ। ਤਾਂ ਬੀਬੀ ਦੇ ਗਹਿਣਿਆਂ ਦਾ ਖੜਾਕ ਹੋਇਆ, ਪੈਰਾਂ 'ਚ ਵੀ ਪਾਏ ਹੋਏ, ਹੱਥਾਂ 'ਚ ਵੀ ਪਾਏ ਹੋਏ, ਸਿਰ ਦੇ ਉੱਤੇ ਵੀ ਗੁੰਦੇ ਹੋਏ। ਉਸ ਵੇਲੇ ਨਾਮਦੇਵ ਜੀ ਦੇ ਮੁੱਖ ਤੋਂ ਸਹਿਜ ਸਵਾਲ ਨਿਕਲ ਰਿਹਾ, ਬੀਬੀ ਸੁਹਾਗ ਮਾਣ। ਬੀਬੀ ਦੇ ਨੇਤਰਾਂ 'ਚ ਜਲ ਚੱਲ ਰਹੇ, ਕਹਿਣ ਲੱਗੇ ਕੀ ਗੱਲ ਹੈ ਬੇਟਾ? ਕਹਿੰਦੇ ਮਹਾਰਾਜ ਮੇਰਾ ਸਵਾਲ ਤਾਂ ਉਹ ਅਰਥੀ 'ਤੇ ਪਿਆ, ਮੈਂ ਤਾਂ ਸਤੀ ਹੋਣ ਵਾਸਤੇ ਜਾ ਰਹੀ ਹਾਂ, ਤੁਹਾਡਾ ਵਚਨ ਹੋ ਗਿਆ, ਕਿਰਪਾ ਕਰੋ। ਨੇੜੇ ਲਿਆ ਕੇ ਰੱਖਤਾ, ਬੰਦਗੀ ਕਰਕੇ ਹਟੇ ਸੀ, ਮਹਾਂਪੁਰਸ਼ਾਂ ਦੇ ਦਿਲ ਨਰਮ ਹੋਇਆ ਕਰਦੇ। ਅੰਦਰੋਂ ਆਵਾਜ਼ ਆਈ, ਨਾਮ ਦੇ ਪਰੇਸ਼ਾਨ ਨਾ ਹੋ, ਜਦ ਮੇਰਾ ਪਿਆਰਾ ਪਰੇਸ਼ਾਨ ਹੁੰਦਾ ਮੈਨੂੰ ਵੀ ਦੁੱਖ ਪਹੁੰਚਦਾ, ਕਿਹੜੀ ਗੱਲ ਤੋਂ ਤੂੰ ਪਰੇਸ਼ਾਨ ਹੈ? ਇਹ ਤਾਂ ਮੈਂ ਤੇਰੀ ਮਹਿਮਾ ਪ੍ਰਗਟ ਕਰਨ ਵਾਸਤੇ ਤੇਰੀ ਜਵਾਨ ਦੇ ਉੱਤੇ ਬੈਠ ਕੇ ਮੈਂ ਆਪ ਬੋਲਿਆ, ਤੂੰ ਕਿਉਂ ਘਬਰਾਉਂਦਾ ਇਸ ਗੱਲ ਤੋਂ? ਕਿਉਂਕਿ ਮੈਂ ਜੇ ਵਸਦਾ ਪ੍ਰਗਟ ਰੂਪ ਦੇ ਅੰਦਰ ਤਾਂ ਮੇਰੇ ਬਾਰੇ ਸਾਰੇ ਮਹਾਂਪੁਰਸ਼ ਇਸ ਤਰ੍ਹਾਂ ਨਾਲ ਫਰਮਾਨ ਕਰਦੇ ਨੇ। ਪ੍ਰਭ ਜੀ ਦਾ ਵਾਸਾ ਹੈ ਸੰਤਾਂ ਦੀ ਮੈਂ ਨਹੀਂ ਹਾਂ ਕੁਛ ਵੀ, ਤੇਰਾ ਹੀ ਹੈ ਸਭ ਕੁਛ, ਤੂੰ ਹੀ ਮੇਰੇ ਅੰਦਰ ਹਰ ਥਾਂ ਦੇ ਉੱਤੇ ਪਰਿਪੂਰਨ ਹੈ। ਹੁਣੇ ਤੁਸੀਂ ਸ਼ਬਦ ਸੁਣਿਆ ਸੀ, ਜਬ ਹਮ ਹੋਤੇ ਤਬ ਤੂੰ ਨਾਹੀਂ, ਬਹੁਤ ਵੱਡੀ ਬਾਤ ਹੈ। ਬ੍ਰਹਮ ਗਿਆਨੀਆਂ ਦੇ ਪੜ੍ਹਨ ਵਾਲਾ ਸ਼ਬਦ ਹੈ। ਜੀਵ ਕੋਟੀ ਨੂੰ ਇਸ ਸ਼ਬਦ ਦੀ ਸਮਝ ਨਹੀਂ ਆਉਂਦੀ। ਉਹ ਕੇਵਲ ਗਾ ਸਕਦਾ ਹੈ, ਲੇਕਿਨ ਰਹੱਸ ਤੱਕ ਨਹੀਂ ਜਾ ਸਕਦਾ, ਇਹਦੇ ਭੇਦ ਤੱਕ ਨਹੀਂ ਪਹੁੰਚਦਾ। ਬਹੁਤ ਵੱਡੀ ਫਿਲਾਸਫੀ ਹੈ, ਜਬ ਹਮ ਹੋਤੇ ਤਬ ਤੂੰ ਨਾਹੀਂ, ਅਬ ਤੂੰ ਹੀ ਮੈਂ ਨਾ। ਅਨਲਗਨ ਜੈਸੇ ਲਹਿਰ ਮਯੋ ਦਾ ਜਲ ਕੇਵਲ ਜਲ ਮਨ, ਮਾਧਵੇ ਕਿਆ ਕਹੀਏ ਪਰਮ ਐਸਾ, ਜੈਸਾ ਮਾਨੀਆ ਹੋਏ ਨਾ ਪੈਸਾ। ਭਰਮ ਪੈ ਗਿਆ ਜ਼ਬਰਦਸਤ ਸੰਸਾਰ ਨੂੰ, ਅਸਲੀ ਗੱਲ ਨੂੰ ਸਮਝ ਨਹੀਂ ਰਿਹਾ। ਅਸਲੀ ਗੱਲ ਦੱਸੀ ਹੈ ਬਾਣੀ ਦੇ ਅੰਦਰ, ਜਦ ਅਸੀਂ ਹੁੰਦੇ ਹਾਂ ਪਰਮੇਸ਼ਰ ਨਹੀਂ ਹੁੰਦਾ, ਜਦ ਪਰਮੇਸ਼ਰ ਹੁੰਦਾ ਹੈ ਫਿਰ ਅਸੀਂ ਨਹੀਂ ਹੁੰਦੇ। ਗੱਲ ਬੜੀ ਅਜੀਬ ਹੋ ਗਈ ਹੈ, ਤਾਂ ਸਾਡੀ ਸਮਝ ਤੋਂ ਬਾਹਰਲੀ ਬਾਤ ਹੋ ਗਈ, ਕਿਉਂਕਿ ਅਸੀਂ ਇਹ ਕਹਿੰਦੇ ਹਾਂ ਵੀ ਅਸੀਂ ਤਾਂ ਹੋਣੇ ਚਾਹੀਦੀਆਂ, ਤੂੰ ਵੀ ਹੋਣਾ ਚਾਹੀਦਾ, ਦੋ ਮੇਰਾ ਜੀ ਨਹੀਂ ਲੱਗਦਾ। ਆਹ ਤਾਂ ਕੋਈ ਗੱਲੇ ਨਾ ਬਣੀ, ਜਾਂ ਤੂੰ ਹੁੰਦਾ ਮੈਂ ਨਹੀਂ ਹੁੰਦਾ, ਜਾਂ ਮੈਂ ਹੁੰਦਾ ਤੂੰ ਨਹੀਂ ਹੁੰਦਾ। ਉਹ ਕਹਿੰਦੇ ਮੈਂ ਹੁੰਦਾ ਤਾਂ ਹੈ ਪਰ ਉਹ ਤੂੰ ਬਣ ਜਾਂਦਾ, ਉਹ ਉਹੀ ਬਣ ਜਾਂਦਾ ਜਿਹਨੂੰ ਤੂੰ ਤੂੰ ਕਹਿੰਦਾ, ਤੂੰ ਤੂੰ ਕਰਤਾ ਤੂੰ ਵਾ ਮਜਵੇਂ ਰਾਹ ਨਹੂੰ, ਜਾਂ ਬਾਪਾ ਵਰਗਾ ਮਿਟ ਗਿਆ ਜੱਤ ਦੇਖਾ ਤਾਂ, ਤੂੰ ਹੀ ਤੂੰ ਰਹਿ ਜਾਂਦਾ, ਮੈਂ ਨਹੀਂ ਰਿਹਾ ਕਰਦਾ ਕਹਿੰਦੇ ਨਾਮ ਦੇ। ਇਹਨੂੰ ਅਭੇਦ ਅਵਸਥਾ ਕਹਿੰਦੇ ਨੇ। ਅਭੇਦ ਅਵਸਥਾ ਵਾਲਾ ਜੋ ਵੀ ਵਚਨ ਕਰਦਾ ਉਹ ਮੈਂ ਹੀ ਕਰਦਾ ਹੁੰਦਾ, ਜੋ ਕੁਛ ਕਹਿ ਕਰੈ ਸੋਈ ਪ੍ਰਭ ਮਾਨੈ, ਉਹ ਰਾਮ ਨਾਮ ਰੰਗ ਰਾਤੇ, ਉਹ ਮੇਰੇ ਵਿੱਚ ਪਿਆਰ ਦੇ ਨਾਲ ਸ਼ਾਮਿਲ ਹੋਏ ਹੁੰਦੇ ਨੇ। ਗੁਰੂ ਦਸਵੇਂ ਪਾਤਸ਼ਾਹ ਮਹਾਰਾਜ ਸੰਗਤਾਂ ਦਾ ਉਧਾਰ ਕਰ ਰਹੇ ਨੇ, ਪਰ ਅਜੇ ਸਰੀਰਕ ਤੌਰ ਦੇ ਉੱਤੇ ਸਰੀਰ ਦੀ ਉਮਰ ਛੋਟੀ ਹੈ, ਆਤਮਾ ਦੀ ਤਾਂ ਕੋਈ ਉਮਰ ਹੀ ਨਹੀਂ ਹੋਇਆ ਕਰਦੀ। ਕਈ ਮਹਾਤਮਾ ਨੂੰ ਪੁੱਛਦੇ ਹਾਂ ਮਹਾਰਾਜ ਤੁਹਾਡੀ ਕਿੰਨੀ ਉਮਰ ਹੈ, ਮਹਾਤਮਾ ਸੁਣ ਕੇ ਹੱਸ ਪੈਂਦੇ ਨੇ, ਦੱਸਿਆ ਨਹੀਂ ਕਰਦੇ। ਫਿਰ ਜੇ ਦੱਸਣ ਵੀ ਤਾਂ ਕਹਿ ਦਿੰਦੇ ਨੇ ਸਰੀਰ ਦੀ 60 ਸਾਲ ਉਮਰ ਹੈ, 70 ਸਾਲ ਉਮਰ ਹੈ, ਆਪਦੀ ਨਹੀਂ ਕਹਿੰਦੇ, ਕਿਉਂਕਿ ਸਾਡੀ ਉਮਰ ਨਹੀਂ ਕੋਈ ਹੈ, ਨਾ ਸਾਡਾ ਕੋਈ ਯਾਦ ਨਾ ਸਾਡਾ ਕੋਈ ਅੰਤ। ਇਹ ਗੱਲਾਂ ਜੇ ਸਾਡੇ ਸਮਝ 'ਚ ਪੈ ਜਾਣ ਤਾਂ ਅਗਿਆਨ ਦੂਰ ਹੋ ਜਾਂਦਾ, ਹਨੇਰਾ ਦੂਰ ਹੋ ਜਾਂਦਾ, ਉਮਰ ਹੋਇਆ ਕਰਦੀ ਹੈ ਬਣੀ ਹੋਈ ਚੀਜ਼ ਦੀ। ਇਹ ਬਣਿਆ ਹੋਇਆ ਨਹੀਂ, ਇਹ ਤਾਂ ਪ੍ਰਕਾਸ਼ ਹੈ ਪ੍ਰਭੂ ਦਾ, ਨਾ ਪਰਮੇਸ਼ਰ ਦੀ ਕੋਈ ਉਮਰ, ਨਾ ਇਹਦੇ ਪ੍ਰਕਾਸ਼ ਨੂੰ ਆਤਮਾ ਕਹਿੰਦੇ, ਨਾ ਕੋਈ ਉਹਦੀ ਉਮਰ, ਇਹ ਤਾਂ ਇੱਕੋ ਇੱਕ ਨੇ। ਉਮਰ ਤੋਂ ਰਹਿਤ ਹੈ, ਕਾਲ ਨਹੀਂ ਇੱਥੇ ਹੁੰਦਾ, ਇਹਨੂੰ ਅਕਾਲ ਮੂਰਤ ਕਹਿੰਦੇ ਨੇ। ਕਾਲ ਮੂਰਤ ਉਹ ਹੁੰਦੀ ਹੈ ਜਿਹਦੇ ਆਲੇ ਦੁਆਲੇ ਕਾਲ ਹੋਵੇ, ਸਮਾਂ ਹੋਵੇ, ਸਮੇਂ ਤੋਂ ਉੱਪਰ ਜਿਹੜਾ ਉਹ ਅਕਾਲ। ਸੋ ਉਮਰ ਨਹੀਂ ਹੋਇਆ ਕਰਦੀ, ਅਭੇਦ ਅਵਸਥਾ ਦੇ ਹੁੰਦੇ ਨੇ, ਆਪਣਾ ਆਪ ਖਤਮ ਹੋ ਗਿਆ ਹੁੰਦਾ ਹੈ ਅਤੇ ਗੁਰੂ ਦਾ ਰੂਪ ਬਣ ਜਾਂਦੇ। ਉਸ ਵੇਲੇ ਗੁਰੂ ਨੌਵੇਂ ਪਾਤਸ਼ਾਹ ਗੁਰੂ ਦਸਵੇਂ ਪਾਤਸ਼ਾਹ ਦੇ ਸਾਹਮਣੇ, ਜਦ ਆਪ ਅਜੇ ਛੋਟੀ ਉਮਰ ਹੈ 12-13 ਸਾਲ ਦੀ, ਕਿਸ਼ੋਰ ਅਵਸਥਾ ਕਹਿੰਦੇ ਨੇ ਇਹਨੂੰ, ਬਹੁਤਿਆਂ ਨੂੰ ਜਿਹੜੇ ਪਕਰੋੜ ਹੋ ਜਾਂਦੇ ਨੇ ਇਹਨਾਂ ਦੇ ਨੇਚਿਆਂ 'ਚ ਕਮਜ਼ੋਰੀ ਆ ਜਾਇਆ ਕਰਦੀ, ਚਾਹੇ ਸੰਤਾਂ ਦੇ ਕੋਲ ਰਹਿੰਦੇ ਹੋਣ, ਚਾਹੇ ਗੁਰੂਆਂ ਦੇ ਕੋਲ ਰਹਿੰਦੇ ਹੋਣ, ਕਿੱਡਾ ਹੀ ਵੱਡਾ ਗੁਰੂ ਕਿਉਂ ਨਾ ਹੋਵੇ, ਚਾਹੇ ਰੱਬ ਦੇ ਕੋਲ ਰਹਿੰਦੇ ਹੋਣ, ਉਹ ਪਕਰੋੜ ਹੋ ਜਾਂਦੇ ਨੇ। ਦੋ ਤਰ੍ਹਾਂ ਦੇ ਹੁੰਦੇ ਨੇ, ਇੱਕ ਤਾਂ ਉਹ ਹੁੰਦੇ ਨੇ ਜਿਹੜੇ ਸ਼ਰਧਾ ਅਤੇ ਭਾਵਨਾ ਨਹੀਂ ਜਾਣ ਦਿੰਦੇ, ਗੁਰੂ ਦੀ ਕਿਰਿਆ ਵੱਲ ਨਹੀਂ ਜਾਂਦੇ, ਭਾਵਨਾ ਦੇ ਵਿੱਚ ਰਹਿੰਦੇ। ਇੱਕ ਉਹ ਹੋਇਆ ਕਰਦੇ ਨੇ ਜਿਹੜੇ ਹਰ ਚੀਜ਼ ਗੁਰੂ ਦੀ ਦੇਖਦੇ ਨੇ, ਆਪਣੇ ਆਪ ਨੂੰ ਕਾਇਮ ਰੱਖਦੇ ਨੇ, ਉਹ ਪਕਰੋੜ ਸਿੱਖ ਹੁੰਦੇ ਨੇ। ਖੇੜੀ ਪਿੰਡ ਦਾ ਗੰਗੂ ਕਿੰਨੀ ਦੇਰ ਗੁਰੂ ਸਾਹਿਬ ਦੇ ਨਾਲ ਲੰਗਰ 'ਚ ਸੇਵਾ ਕਰਦਾ ਰਿਹਾ, ਕਹਿੰਦੇ ਨੇ 27 ਸਾਲ ਇਹਨੇ ਸੇਵਾ ਕਰੀ, ਔਰ ਉਸ ਸਤਿਗੁਰੂ ਦੇ ਨਾਲ ਸੇਵਾ ਕਰੀ ਜਿਹਦੇ ਦਰਸ਼ਨ ਕਰਨ ਦੇ ਨਾਲ ਇਹ ਸਾਰੇ ਪਾਪਾਂ ਦਾ ਖਾਤਮਾ ਹੋ ਜਾਂਦਾ ਸੀ, ਜਿਹਦੀ ਦ੍ਰਿਸ਼ਟੀ ਦੇ ਨਾਲ ਬ੍ਰਹਮ ਗਿਆਨ ਪ੍ਰਾਪਤ ਹੋ ਜਾਂਦਾ ਸੀ, ਉਹਦੇ ਕੋਲ ਰਹਿ ਕੇ ਗੰਗੂ ਕੇ ਸੁੱਕਾ ਰਹਿ ਗਿਆ। ਇਹ ਗੱਲ ਗੁਰੂ ਮਹਾਰਾਜ ਨੇ ਇੱਕ ਦਿਨ ਸਮਝਾਈ ਸੀ। ਇੱਕ ਭਾਈ ਜੱਗਾ ਸਿੰਘ ਸੀਗਾ, ਉਹ ਗੁਰੂ ਮਹਾਰਾਜ ਦੀ ਬਹੁਤ ਸੇਵਾ ਕਰਦਾ। ਮਹਾਰਾਜ ਉਹਦੇ ਉੱਤੇ ਬੜੇ ਹੀ ਪ੍ਰਸੰਨ ਸੀ ਅਤੇ ਗੁਰੂ ਮਹਾਰਾਜ ਦੇ ਨੇੜੇ ਰਹਿ ਕੇ ਹੈਂਕੜ 'ਚ ਨਹੀਂ ਸੀ ਆਇਆ ਵੀ ਮੈਂ ਕੁਛ ਬਣ ਗਿਆ। ਗੁਰੂ ਮਹਾਰਾਜ ਹਰ ਵਕਤ ਮੈਨੂੰ ਹਾਕਾ ਮਾਰਦੇ ਰਹਿੰਦੇ, ਨਿਮਰਤਾ 'ਚ ਰਹਿੰਦਾ ਸੀ ਹਰ ਵਕਤ। ਉਹਦੇ ਗਿਆਨ ਵਿੱਚ ਅਤੇ ਉਹਦੀ ਸ਼ਰਧਾ 'ਚ ਕੋਈ ਫਰਕ ਨਹੀਂ ਸੀਗਾ। ਜਦ ਪਹਿਲੇ ਦਿਨ ਆਇਆ ਸੀ ਉਸ ਵੇਲੇ ਵੀ ਗੁਰੂ ਸਾਹਿਬ ਅਤੇ ਗੁਰਸਿੱਖਾਂ ਦੀ ਦਾ ਸਤਿਕਾਰ ਕਰਦਾ ਸੀ। ਜਦੋਂ ਗੁਰੂ ਮਹਾਰਾਜ ਕੋਲ ਚਲਿਆ ਗਿਆ, ਹਰ ਵਕਤ ਗੁਰੂ ਮਹਾਰਾਜ ਕੋਲ ਚਲਿਆ ਗਿਆ, ਫਿਰ ਵੀ ਗੁਰਸਿੱਖਾਂ ਦਾ ਉਵੇਂ ਹੀ ਸਤਿਕਾਰ ਕਰਦਾ ਹੈ। ਲੇਕਿਨ ਕੁਛ ਸਿੱਖ ਜਿਹੜੇ ਸੀਗੇ ਤਾਂ ਨੇੜ ਵਰਤੀ, ਉਹ ਭਾਈ ਜੱਗਾ ਸਿੰਘ ਦਾ ਵਾਰ ਵਾਰ ਗੁਰੂ ਸਾਹਿਬ ਨੂੰ ਮਿਲਣਾ ਅਤੇ ਉਹਨਾਂ ਦੇ ਪਿਆਰ ਦੇ ਬਚਨਾਂ ਨੂੰ ਸਹਿਣ ਨਹੀਂ ਸੀ ਕਰ ਸਕਦੇ। ਅਤੇ ਜਦੋਂ ਗੁਰੂ ਮਹਾਰਾਜ ਨੇ ਪਾਸੇ ਹੋਣਾ ਤਾਂ ਉਹਨਾਂ ਕਹਿਣਾ ਤੇਰੇ ਵਰਗੇ ਇੱਥੇ 20 ਆਏ ਨੇ ਅਤੇ ਪਤਾ ਹੀ ਨਹੀਂ ਲੱਗਿਆ ਜਦ ਇੱਥੋਂ ਉੱਠ ਗਏ ਨੇ, ਬਹੁਤਾ ਤੂੰ ਇੱਥੇ ਨੱਠਿਆ ਫਿਰਦਾ ਉਹਨਾਂ ਦੇ ਅੱਗੇ ਅੱਗੇ ਦੌੜ ਦੌੜ ਕੇ ਦਿਖਾਉਂਦਾ ਉਹਨੂੰ। ਬੜੇ ਹੀ ਕ੍ਰੋਧ ਅਤੇ ਨਿਰਾਦਰ ਭਰੇ ਸ਼ਬਦ ਬੋਲਿਆ ਕਰਦੇ। ਉਹ ਹੱਥ ਜੋੜ ਕੇ ਮੱਥਾ ਟੇਕਦੇ, ਕਹਿੰਦੇ ਗੁਰਸਿੱਖੋ ਮੈਂ ਅਣਜਾਣ, ਮੈਨੂੰ ਪਤਾ ਨਹੀਂ ਹੈ, ਤੁਸੀਂ ਮੈਨੂੰ ਸਵੱਤ ਦਿਆ ਕਰੋ। ਕਹਿੰਦੇ ਦੇਵਾਂਗੇ ਤੈਨੂੰ ਸਵੱਤ, ਚੰਗੀ ਤਰ੍ਹਾਂ ਦੇਵਾਂਗੇ। ਇੱਕ ਦਿਨ ਗੁਰੂ ਮਹਾਰਾਜ ਬਾਹਰ ਗਏ, ਭਾਈ ਜੱਗਾ ਸਿੰਘ ਅਤੇ ਉਹ ਨਿਕਟ ਵਰਤੀ ਸਿੱਖ ਪਿੱਛੇ ਰਹਿ ਗਏ ਅਤੇ ਉਹਨਾਂ ਨੇ ਅੱਜ ਦੇਖਿਆ ਬਈ ਨੇੜੇ ਤੇੜੇ ਕੋਈ ਨਹੀਂ, ਨਾ ਮਾਤਾਵਾਂ ਨੇ ਨਾ ਗੁਰੂ ਸਾਹਿਬ ਨੇ। ਉਸ ਵੇਲੇ ਭਾਈ ਜੱਗਾ ਸਿੰਘ ਨੂੰ ਫੜ ਲਿਆ, ਕਹਿਣ ਲੱਗੇ ਅੱਜ ਤੈਨੂੰ ਮੱਤ ਦੇਣੀ ਹੈ। ਜਿਉਂ ਮੁੱਕੇ ਥੱਪੜ ਮਾਰਨ ਲੱਗੇ, ਗੋਡੇ ਮਾਰਨ ਲੱਗੇ, ਥੱਲੇ ਸੁੱਟ ਲਿਆ, ਬਹੁਤ ਕੁੱਟਿਆ। ਕਹਿੰਦੇ ਜ਼ਿਆਦੇ ਮੂਹਰੇ ਫਿਰ ਫਿਰ ਕੇ ਦਿਖਾਉਂਦਾ ਗੁਰੂ, ਬੜੀ ਭਾਰੀ ਈਰਖਾ ਦਿਖਾਈ ਉਹਨਾਂ ਨੇ। ਇਹ ਪ੍ਰੇਮੀ ਦੇ ਬਹੁਤ ਮਾਰ ਪਈ, ਦਾਗ ਪੈ ਗਏ ਅਤੇ ਜਿਸ ਵਕਤ ਉਹਨਾਂ ਨੇ ਛੱਡ ਦਿੱਤਾ, ਦਸਤਾਰ ਸਜਾਈ ਇਸ ਨੇ, ਵਸਤਰ ਠੀਕ ਕੀਤੇ, ਪਿੱਛੇ ਹਟ ਕੇ ਨਮਸਕਾਰ ਕੀਤੀ। ਕਹਿੰਦਾ ਭਰਾਵੋ ਮੈਂ ਛੋਟਾ ਭਰਾ, ਐਵੇਂ ਜਿਵੇਂ ਸਮੱਤ ਦੇਣੀ ਚਾਹੀਦੀ ਹੈ ਅਤੇ ਅੱਗੇ ਵਾਸਤੇ ਮੈਂ ਬੜਾ ਹੋਰ ਸਾਵਧਾਨ ਹੋ ਕੇ ਚੱਲਾਂਗਾ। ਤੁਸੀਂ ਤੁਹਾਡੀ ਮੈਂ ਤੁਹਾਡੀ ਕਿਰਪਾ ਦਾ ਮੈਂ ਧੰਨਵਾਦੀ ਹਾਂ ਕਿਉਂਕਿ ਤੁਸੀਂ ਮੇਰਾ ਭਲਾ ਲੋਚਦੇ। ਗੁਰੂ ਮਹਾਰਾਜ ਆ ਗਏ ਅਤੇ ਆਪ ਨੇ ਸਾਰੀ ਗੱਲ ਨੂੰ ਭਾਂਪਿਆ, ਪਤਾ ਲੱਗ ਗਿਆ ਕਿ ਭਾਈ ਜੱਗਾ ਸਿੰਘ ਦੇ ਨਾਲ ਬਹੁਤ ਈਰਖਾ ਹੋ ਰਹੀ ਹੈ ਅਤੇ ਅੱਜ ਹੱਥੋਂ ਪਾਈ ਕਰਕੇ ਗੁਰਸਿੱਖ ਨੂੰ ਮਾਰਿਆ ਕੁੱਟਿਆ। ਉਸ ਵੇਲੇ ਮਹਾਰਾਜ ਜੀ ਨੇ ਸੰਗਤ ਨੂੰ ਇਕੱਠਾ ਕਰ ਲਿਆ ਅਤੇ ਉਹਦੇ ਵਿੱਚ ਭਾਈ ਜੱਗਾ ਸਿੰਘ ਨੂੰ ਬੁਲਾ ਕੇ ਕਹਿਣ ਲੱਗੇ, ਭਾਈ ਜੱਗਾ ਸਿੰਘ ਸੱਚ ਸੱਚ ਦੱਸ ਅੱਜ ਕੀ ਹੋਇਆ। ਕਹਿਣ ਲੱਗਿਆ ਸੱਚੇ ਪਾਤਸ਼ਾਹ ਤੁਸੀਂ ਤਾਂ ਘੱਟ ਘੱਟ ਦੇ ਜਾਣਹਾਰ, ਤੁਸੀਂ ਤਾਂ ਹਰ ਚੀਜ਼ ਨੂੰ ਜਾਣਦੇ ਹੋ, ਤੁਹਾਨੂੰ ਤਾਂ ਸਾਰਾ ਹੀ ਪਤਾ ਹੈ। ਮਹਾਰਾਜ ਮੈਂ ਦੱਸਣ ਵਿੱਚ ਕੋਈ ਗਲਤੀ ਕਰ ਜਾਵਾਂ? ਕਹਿੰਦੇ ਨਹੀਂ, ਫਿਰ ਵੀ ਦੱਸ। ਕਹਿਣ ਲੱਗੇ ਮਹਾਰਾਜ ਹੋਇਆ ਕਿ ਅੱਜ ਮੇਰੇ 'ਤੇ ਬੜੀ ਕਿਰਪਾ ਕੀਤੀ ਹੈ ਮੇਰੇ ਵੱਡੇ ਭਰਾਵਾਂ ਨੇ, ਮੇਰੇ ਪਾਪ ਕੱਢ ਦਿੱਤੇ ਅਤੇ ਮੈਨੂੰ ਸਮਰੱਥ ਦੇ ਦਿੱਤੀ ਇਹਨਾਂ ਨੇ। ਉਸ ਵੇਲੇ ਮਹਾਰਾਜ ਨੇ ਬੁਲਾਇਆ ਸਾਰਿਆਂ ਨੂੰ, ਸਾਰੀ ਗੱਲ ਸੰਗਤ ਦੇ ਉੱਤੇ ਪ੍ਰਗਟ ਕਰੀ। ਕਹਿੰਦੇ ਦੇਖੋ ਗੁਰਸਿੱਖੋ, ਇੱਕ ਪਾਸੇ ਤਾਂ ਇਹ ਭਾਈ ਜੱਗਾ ਸਿੰਘ, ਇੱਕ ਪਾਸੇ ਆ ਨੇ ਜਿਹਨਾਂ ਨੇ ਸਾਡੀ ਗੈਰ ਹਾਜ਼ਰੀ ਦੇ ਅੰਦਰ ਇਸ ਗੁਰਸਿੱਖ ਦੇ ਉੱਤੇ ਹੱਥ ਉਠਾਇਆ ਅਤੇ ਇਹਨੂੰ ਕੁੱਟਿਆ, ਗਾਲਾਂ ਕੱਢੀਆਂ। ਚੰਗੇ ਬੰਦੇ ਵੀ ਹੁੰਦੇ ਨੇ ਵਿੱਚ, ਸੁਭਾਅ ਬੜੇ ਮਾੜੇ ਹੁੰਦੇ ਨੇ, ਸਵਾਹ ਨਹੀਂ ਬਦਲਿਆ ਕਰਦੇ, ਬਹੁਤ ਮੁਸ਼ਕਲ ਹੈ ਸਵਾਹ। ਉਸ ਵੇਲੇ ਪੁੱਛਿਆ, ਕਹਿੰਦੇ ਪਾਤਸ਼ਾਹ ਤੁਹਾਡੇ ਕੋਲ ਰਹਿੰਦੇ ਨੇ, ਤੁਹਾਡੇ ਨਿਕਟ ਵਰਤੀਆਂ 'ਚ ਆਉਂਦੇ, ਅਸੀਂ ਤਾਂ ਇਹਨਾਂ ਨੂੰ ਫਤਿਹ ਬੁਲਾਉਂਦੇ ਹਾਂ, ਇਹਨਾਂ ਦੇ ਚਰਨਾਂ 'ਤੇ ਨਮਸਕਾਰ ਕਰਦੇ ਹਾਂ, ਇਹਨਾਂ ਦਾ ਆਦਰ ਸਤਿਕਾਰ ਕਰਦੇ ਹਾਂ ਅਤੇ ਆਪਦੇ ਬਾਰੇ ਇਹਨਾਂ ਦੇ ਮੁੱਖ ਤੋਂ ਹੀ ਅਸੀਂ ਵਚਨ ਸੁਣਨਾ ਚਾਹੁੰਦੇ ਹਾਂ। ਸਾਡੀ ਸਮਝ ਤੋਂ ਬਾਹਰਲੀ ਗੱਲ ਹੈ, ਆਪ ਕਿਰਪਾ ਕਰਕੇ ਸਾਨੂੰ ਸਮਝਾਉਣਾ ਕਰੋ। ਉਸ ਵੇਲੇ ਮਹਾਰਾਜ ਨੇ ਕਿਹਾ, ਇੱਕ ਪੱਥਰ ਲਿਆਓ, ਪੱਥਰ ਲਿਆਂਦਾ ਗਿਆ ਅਤੇ ਦੂਸਰੇ ਪਾਸੇ ਕਹਿਣ ਲੱਗੇ ਪਤਾਸ਼ੇ ਲੈ ਕੇ ਆਓ। ਪਤਾਸ਼ੇ ਲਿਆਂਦੇ, ਦੋਵੇਂ ਪਾਣੀ ਵਿੱਚ ਪਵਾ ਦਿੱਤੇ। ਪਾਣੀ ਚ ਪਵਾ ਕੇ ਮਹਾਰਾਜ ਬਚਨ ਹੋਰ ਕਰਦੇ ਰਹੇ। ਕਾਫੀ ਦੇਰ ਤੋਂ ਬਾਅਦ ਕਹਿਣ ਲੱਗੇ ਪੱਥਰ ਲਿਆਓ ਭਾਈ, ਕੱਢ ਕੇ ਪਤਾਸ਼ੇ ਲਿਆਓ। ਦੋਵੇਂ ਬਰਤਨ ਲਿਆਂਦੇ, ਕਹਿਣ ਲੱਗੇ ਮਹਾਰਾਜ ਪੱਥਰ ਤਾਂ ਆਇਆ ਬਟ ਪਤਾਸ਼ੇ ਜਿਹੜੇ ਨੇ ਉਹ ਨਹੀਂ ਨਿਕਲਦੇ ਕਿਉਂਕਿ ਵਿੱਚ ਘੁਲ ਗਏ। ਪਾਤਸ਼ਾਹ ਸਾਡੇ ਸਮਝ 'ਚ ਨਹੀਂ ਆਈ ਗੱਲ ਵੀ ਇਹ ਕੌਤਕ ਕਾਹਦੇ ਵਾਸਤੇ ਵਰਤਾਇਆ। ਉਸ ਵੇਲੇ ਮਹਾਰਾਜ ਕਹਿਣ ਲੱਗੇ ਪ੍ਰੇਮੀਓ, ਇੱਕ ਉਹ ਨੇ ਜਿਹੜੇ ਸਾਡੇ ਕੋਲ ਪੱਥਰ ਪਹੁੰਚਾਉਂਦੇ ਨੇ। ਸਤਿਗੁਰੂ ਦਾ ਸਭ ਦਾ ਭਲਾ ਮਨਾਉਂਦਾ ਹੈ, ਪਰ ਇਹ ਜਿਹੜੇ ਪੱਥਰ ਰੂਪ ਚ ਆਉਂਦੇ ਨੇ ਇਹਨਾਂ ਦਾ ਹਿਰਦਾ ਇੰਨਾ ਕਠੋਰ ਹੁੰਦਾ, ਇਹਨਾਂ 'ਤੇ ਅਸਰ ਨਹੀਂ ਪੈਂਦਾ ਕੋਈ। ਕਬੀਰ ਪੂਰਾ ਸਤਿਗੁਰ ਸਾਚਾ ਸਤਿਗੁਰ ਕਿਆ ਕਰੇ ਜਾਂ ਸਿੱਖਾਂ ਮੈਂ ਚੂਕ, ਅੰਧੇ ਏਕ ਨਾ ਲਾ ਕੇ ਜੋ ਬਾਸ ਵਜਾਈਏ ਫੂਲ। ਕਹਿੰਦੇ ਅੰਨੇ ਹੁੰਦੇ ਨੇ, ਬਲਾਈਂਡ ਹੁੰਦੇ ਨੇ, ਜਿਵੇਂ ਭੂਕਣਾ ਹੁੰਦਾ ਉਹਦੇ 'ਚ ਹਵਾ ਫੂਕ ਮਾਰੋ ਅਤੇ ਉਹ ਫੂਕ ਨਿਕਲ ਜਾਂਦੀ ਹੈ। ਐਸੇ ਤਰ੍ਹਾਂ ਨਾਲ ਜਿਹੜੇ ਤੱਤ ਉਪਦੇਸ਼ ਹੁੰਦੇ ਨੇ, ਇਹ ਪੱਥਰ ਰੂਪ ਜਿਹੜੇ ਸਿੱਖ ਹੁੰਦੇ ਨੇ ਇਹਨਾਂ ਦੇ ਹਿਰਦੇ 'ਚ ਨਹੀਂ ਵੱਸਦੇ, ਉੱਥੇ ਦੇ ਉੱਥੇ ਰਹਿੰਦੇ ਨੇ। ਬਾਹਰੋਂ ਦੇਖਣਾ ਬਦਲ ਜਾਂਦੇ ਨੇ, ਬਾਣੀਆਂ ਵੀ ਬਹੁਤ ਪੜ ਲੈਣਗੇ, ਲੇਕਿਨ ਅੰਦਰੋਂ ਨਹੀਂ ਹੁੰਦੇ, ਅੰਦਰੋਂ ਆਪਣੀ ਹਮ ਹੈ ਕਾਇਮ ਰੱਖਦੇ ਨੇ ਉਸੇ ਤਰ੍ਹਾਂ ਦੇ ਨਾਲ। ਇਹ ਭਾਈ ਜੱਗਾ ਸਿੰਘ ਜਿਹੜਾ ਹੈ ਪਤਾਸ਼ਿਆਂ ਵਾਲਾ ਸਿੱਖ, ਗੁਰੂ ਦੇ ਪਿਆਰ ਵਿੱਚ ਘੁਲਿਆ ਪਿਆ। ਦੇਖਿਆ ਨਾ ਤੁਸੀਂ ਕਿਵੇਂ ਨਿਮਰਤਾ ਨਾਲ ਕਹਿੰਦਾ ਪਾਤਸ਼ਾਹ, ਮੇਰੇ ਬੁੱਢਾ ਭਰਾਵਾਂ ਨੇ ਮੈਨੂੰ ਤਾਂ ਸਮਾਤ ਦਿੱਤੀ ਸੀ, ਹੋਇਆ ਤਾਂ ਕੁਛ ਨਹੀਂ ਹੈ, ਮੈਂ ਹੀ ਮੂਰਖ ਹਾਂ, ਮੇਰੀ ਸਮਝ ਥੋੜ੍ਹੀ ਹੈ, ਇਹਦਾ ਮੇਰੇ 'ਤੇ ਕਿਰਪਾ ਕਰਦੇ। ਉਸ ਵੇਲੇ ਸਵਾਲ ਹੋਇਆ, ਕਹਿੰਦੇ ਪਾਤਸ਼ਾਹ ਸਿੱਖਾਂ ਵਿੱਚ ਵੀ ਕੁਛ ਘਾਟ ਵਾਧ ਹੁੰਦੀ ਹੈ? ਮਹਾਰਾਜ ਕਹਿੰਦੇ ਹਾਂ ਪ੍ਰੇਮੀਓ, ਸਿੱਖਾਂ 'ਚ ਜਿਹੀ ਜੀ ਕੋਈ ਭਾਵਨਾ ਕਰਕੇ ਆਉਂਦਾ, ਜਿਹੀ ਜੀ ਰੁਚੀ ਦੇ ਨਾਲ ਆਉਂਦਾ, ਉਹ ਅਜੇ ਉਹਨੂੰ ਫਲ ਪ੍ਰਾਪਤ ਹੁੰਦਾ। ਜੈਸੀ ਭਾਵਨਾ ਲੈ ਕੇ ਗੁਰੂ ਦੇ ਕੋਲ ਆਉਂਦਾ ਉਹ ਅਜੇ ਹੀ ਉਹਨੂੰ ਫਲ ਪ੍ਰਾਪਤ ਹੋਇਆ ਕਰਦਾ, ਅਤੇ ਭਾਵਨਾ ਦਾ ਫਰਕ ਹੋਇਆ ਕਰਦਾ। ਅਤੇ ਤੁਹਾਨੂੰ ਵੇਰਵੇ ਸਾਹਿਬ ਦੱਸਦੇ ਹਾਂ ਕਿ ਸਿੱਖੀ ਪੰਜ ਕਿਸਮ ਦੀ ਹੁੰਦੀ ਹੈ। ਇੱਕ ਤਾਂ ਸਿੱਖੀ ਹੋਇਆ ਕਰਦੀ ਹੈ ਜਿਹਨੂੰ ਧੰਦੇ ਦੀ ਸਿੱਖੀ ਕਹਿੰਦੇ, ਉਹਨਾਂ ਦਾ ਭਰੋਸਾ ਗੁਰੂ 'ਤੇ ਨਹੀਂ ਹੋਇਆ ਕਰਦਾ। ਗੁਰੂ ਨੂੰ ਉਹ ਕੇਵਲ ਇੰਨਾ ਹੀ ਜਾਣਦੇ ਆ ਵੀ ਫਲਾਣੇ ਥਾਂ ਬੜੇ ਲੋਕ ਜਾਂਦੇ ਨੇ, ਚਲੋ ਆਪਾਂ ਵੀ ਚੱਲੀਏ, ਉੱਥੇ ਆ ਕੇ ਸਿੱਖੀ ਧਾਰਨ ਕਰ ਲੈਂਦੇ ਨੇ, ਅਤੇ ਇਹਨੂੰ ਧੰਦੇ ਦੀ ਸਿੱਖੀ ਕਹਿੰਦੇ ਨੇ। ਇਹ ਕੁਛ ਨਹੀਂ ਸਾਰਿਆ ਕਰਦੀ, ਇਹਦਾ ਸੰਬੰਧ ਗੁਰੂ ਨਾਲ ਨਹੀਂ ਪੈਂਦਾ, ਰੂਪ ਧਾਰ ਲੈਂਦਾ ਗੁਰੂ ਦੀ ਸਿੱਖੀ ਦਾ, ਬਾਣੀ ਵੀ ਪੜ੍ਹਨ ਲੱਗ ਜਾਂਦਾ, ਪਰ ਇਹ ਰੱਖਦਾ ਧੰਦੇ ਤੋਂ ਗਾਹ ਨਹੀਂ ਨਿਕਲਿਆ ਕਰਦਾ। ਦੂਸਰੇ ਹੋਇਆ ਕਰਦੇ ਨੇ ਦੇਖਾ ਦੇਖੀ ਦੇ, ਵਾਰ ਵਾਰ ਗੁਰੂ ਦੇ ਮੁੱਖ ਤੋਂ, ਗੁਰਸਿੱਖਾਂ ਦੇ ਮੁੱਖ ਤੋਂ ਵਾਰ ਵਾਰ ਇਹੋ ਜਿਹੇ ਉਪਦੇਸ਼ ਸੁਣਦੇ ਨੇ ਜਿਹਨਾਂ ਦੇ ਨਾਲ ਇਹਨਾਂ ਨੂੰ ਗਿਲਾਨੀ ਆਉਣ ਲੱਗ ਜਾਂਦੀ ਹੈ। ਇਸ ਤਰ੍ਹਾਂ ਦੇ ਨਾਲ ਪੜ੍ਹ ਲੋ ਜੀ। ਸਰਪ ਨੇ ਤੁਲ ਕਰ।